ਮਸੀਹ ਚ ਮਸੀਹ ਯਸੂ ਦੇ ਵਿੱਚ ਸਾਰਿਆਂ ਨੂੰ ਸਲਾਮ ਕਬੂਲ ਹੋਵੇ ਮੇਰੀ ਤਰਫੋਂ ਤੇ ਮੇਰੀ ਮਿਸਿਸ ਦੀ ਤਰਫੋਂ ਤੇ ਖੁਦਾਵੰਦ ਦਾ ਸ਼ੁਕਰ ਉਹਦੇ ਨਾਮ ਦੀ ਤਾਰੀਫ ਕਿ ਉਹਨੇ ਅੱਜ ਦਾ ਦਿਨ ਸਾਨੂੰ ਬਖਸ਼ਿਆ ਕਿ ਅਸੀਂ ਮਿਲ ਕੇ ਨਈ ਕ੍ਰਿਸਚੀਅਨ ਕਲੋਨੀ ਦੇ ਵਿੱਚ ਅੱਜ ਪਹਿਲੇ ਦਿਨ ਉਹਦੀ ਪ੍ਰਸਤਿਸ਼ ਉਹਦੀ ਇਬਾਦਤ ਕਰੀਏ ਤੇ ਖੁਦਾਵੰਦ ਦੇ ਨਾਮ ਦੀ ਤਾਰੀਫ ਹੋਵੇ ਖੂਬਸੂਰਤ ਕਵਾਇਰ ਲਈ ਉਹਨਾਂ ਦੇ ਨਗਮਿਆਂ ਲਈ ਉਹਨਾਂ ਲਈ ਪ੍ਰਸਤਿਸ਼ ਲਈ ਜਿਹੜੀ ਖੁਦਾਵੰਦ ਦੇ ਜਲਾਲ ਲਈ ਕੀਤੀ ਗਈ ਆ ਤੇ ਤੁਹਾਡੇ ਸਭ ਲਈ ਵੀ ਕਿ ਆਪਣਾ ਵਕਤ ਤੁਸੀਂ ਕੱਢ ਕੇ ਖੁਦਾਵੰਦ ਦੀ ਹਜ਼ੂਰੀ ਚ ਆਏ ਆ ਕਿਉਂਕਿ ਇਸੇ ਮਕਸਦ ਲਈ ਅਸੀਂ ਇੱਥੇ ਇਕੱਠੇ ਹੋਏ ਆ ਸਾਡੀ ਮੌਜੂਦਗੀ ਦਾ ਇਸ ਜ਼ਮੀਨ ਤੇ ਜ਼ਿੰਦਗੀ ਬਸਰ ਕਰਨ ਦਾ ਇਸ ਜ਼ਮੀਨ ਤੇ ਜ਼ਿੰਦਾ ਹੋਣ ਦਾ ਇੱਕ ਮਕਸਦ ਆ ਇੱਕ ਵਜ੍ਹਾ ਵਾ ਇੱਕ ਸਬਬ ਆ ਉਹ ਇਹੀ ਆ ਕਿ ਜ਼ਮੀਨ ਤੇ ਰਹਿੰਦਿਆਂ ਹੋਇਆਂ ਖੁਦਾਵੰਦ ਯਸੂ ਮਸੀਹ ਦੀ ਹਮਦ ਸਤਾਇਸ਼ ਤੇ ਉਹਦੇ ਨਾਮ ਦੀ ਤਾਰੀਫ ਕਰੀਏ ਸਵਾਹਮ ਖੁਦਾਵੰਦ ਕੇ ਹਜ਼ੂਰ ਚੁੱਕੇ ਆਪ ਸਭ ਕੀ ਔਰ ਮੇਰੀ ਸਭ ਕੀ ਰਹਿਨੁਮਾਈ ਕੇ ਲੀਏ ਰੂਹੁਲ ਕੁਦਸ ਕੀ ਹਿਕਮਤ ਔਰ ਦਨਾਈ ਕੋ ਚਾਹੇਂਗੇ ਸੋ ਇਸ ਬਾਤ ਕੋ ਜ਼ਿਹਨ ਮੇ ਰੱਖਤੇ ਹੋਏ ਚੰਦ ਲਮਹੋਂ ਕੇ ਲੀਏ ਖੁਦਾਵੰਦ ਕੇ ਹਜ਼ੂਰ ਚੁੱਕੇਂਗੇ ਖੁਦਾ ਬਾਪ ਤੇਰਾ ਸ਼ੁਕਰ ਉਨ ਸਾਰੀ ਨੰਨੀ ਜਾਨੋ ਕੇ ਲੀਏ ਪ੍ਰਸਤਿਸ਼ ਕੇ ਲੀਏ ਖੁਦਾਮ ਖੁਦਾ ਕੁਆਇਰ ਕੇ ਲੀਏ ਖੁਦਾਮ ਖੁਦਾ ਖੂਬਸੂਰਤ ਗੀਤੋਂ ਕੇ ਲੀਏ ਤੇਰੇ ਖੁਦਾਮ ਖੁਦਾ ਹਮਦ ਔਰ ਸਤਾਇਸ਼ ਕੇ ਗਾਇਕ ਕੇ ਲੀਏ ਗਾਏ ਗਏ ਹੈ ਖੁਦਾਵੰਦ ਆਜ ਕੇ ਸਾਰੇ ਮਾਹੌਲ ਪਰ ਖੁਦਾਵੰਦ ਤੇਰਾ ਅਬਰ ਛਾਇਆ ਰਹੇ ਇੱਕ ਇੱਕ ਜ਼ਿੰਦਗੀ ਖੁਦਾਵੰਦ ਖੁਦਾ ਜਿਸ ਮਕਸਦ ਕੇ ਲੀਏ ਹਮ ਯਹਾਂ ਪਰ ਹਾਜ਼ਰ ਹੈ ਖੁਦਾਵੰਦ ਕਿ ਤੇਰਾ ਕਲਾਮ ਸੁਨੇ ਤੇਰੀ ਆਵਾਜ਼ ਸੁਨੇ ਕਿਉਂਕਿ ਆਦਮੀ ਸਿਰਫ ਰੋਟੀ ਹੀ ਸੇ ਜੀਤਾ ਨਾ ਰਹੇਗਾ ਬਲਕਿ ਹਰ ਵੋ ਬਾਤ ਜੋ ਤੇਰੇ ਮੂੰਹ ਸੇ ਨਿਕਲਤੀ ਹੈ ਖੁਦਾਵੰਦ ਖੁਦਾ ਸੋ ਆਜ ਖੁਦਾਵੰਦ ਆਪਣੇ ਕਲਾਮ ਕੀ ਰੋਟੀ ਹਮ ਸਭ ਕੀ ਰੂਹਾਨੀ ਤਰੱਕੀ ਕੇ ਲੀਏ ਤੰਦਰੁਸਤੀ ਕੇ ਲੀਏ ਖੁਦਾਵੰਦ ਮੁਹੱਈਆ ਕਰ ਔਰ ਖੁਦਾਵੰਦ ਨਈ ਕ੍ਰਿਸਚੀਅਨ ਕਲੋਨੀ ਕੇ ਤਮਾਮ ਇਮਾਨਦਾਰੋਂ ਕੇ ਲੀਏ ਛੋਟੋ ਸੇ ਲੇਕਰ ਨੌਜਵਾਨੋ ਬਜ਼ੁਰਗ ਬੱਚੋਂ ਤੱਕ ਸਭ ਕੇ ਲੀਏ ਖੁਦਾਵੰਦ ਤੇਰਾ ਅਬਰ ਤੇਰਾ ਮਸਾ ਕਸਰਤ ਸੇ ਖੁਦਾਵੰਦ ਖੁਦਾ ਆਜ ਕੀ ਸੁਬਾਹ ਮੇ ਕਾਮ ਕਰੇ ਔਰ ਆਜ ਕੇ ਕਲਾਮ ਕੇ ਹਿੱਸਾ ਕੋ ਲੇ ਔਰ ਹਮ ਸਭ ਕੋ ਹਿਕਮਤ ਔਰ ਦਨਾਈ ਦੇ ਤਾਕਿ ਆਪਣੀ ਜ਼ਿੰਦਗੀ ਕੇ ਹਰ ਇੱਕ ਤੂਫਾਨ ਮੇ ਹਰ ਇੱਕ ਆਂਧੀ ਮੇ ਹਰ ਤਰ੍ਹਾਂ ਕੀ ਬਾਰਿਸ਼ ਔਰ ਕਾਲੀ ਗਿੱਠਾਓ ਮੇ ਖੁਦਾਵੰਦ ਤੁਝੇ ਪੁਕਾਰੇ ਕਿ ਆਹ ਯਸੂ ਜੀ ਮੈਨੂੰ ਲੋੜ ਤੇਰੀ ਔਰ ਖੁਦਾਵੰਦ ਯਹੀ ਹਮਾਰੇ ਮਸੀਹੀ ਸਫ਼ਰ ਕਾ ਨਾਰਾ ਹੋਣਾ ਚਾਹੀਏ ਸੋ ਹਮਕੋ ਛੂ ਔਰ ਬੜੀ ਬਰਕਤ ਦੇ ਯਸੂ ਮਸੀਹ ਕੇ ਨਾਮ ਮੇ ਇਹ ਦੁਆ ਮਾਂਗਤੇ ਹੈ ਆਮੇਨ ਮੇਰੇ ਸਾਥ ਨਿਕਾਲੇ ਇਫਸੀਓ ਕੇ ਨਾਮ ਪਾਲੂਸ ਸੂਲ ਕਾ ਖਤ ਉਸਕਾ ਤੀਨ ਬਾਪ ਉਸਕੀ ਪਹਿਲੀ ਆਇਤ ਸੇ ਹਮ ਪੜ੍ਹੇਂਗੇ ਹਮ ਪਿਛਲੇ ਦਿਨੋਂ ਸੇ ਪਿਛਲੇ ਹਫਤੇ ਮੇ ਹਮਨੇ ਸੀਖਾ ਪਾਲੂਸ ਕੀ ਜ਼ਿੰਦਗੀ ਕਾ ਮਕਸਦ ਉਸਕੀ ਮੌਜੂਦਗੀ ਕਾ ਸਬਬ ਕਿ ਵੋ ਕਿਉਂ ਕੈਦ ਮੇ ਹੈ ਔਰ ਹਮਨੇ ਕਲਾਮ ਕੇ ਹਿੱਸਾ ਕੋ ਇਸ ਬਾਤ ਪਰ ਖਤਮ ਕੀਆ ਥਾ ਕਿ ਆਪਕੀ ਔਰ ਮੇਰੀ ਜ਼ਿੰਦਗੀ ਕਾ ਇਸ ਜ਼ਮੀਨ ਪਰ ਮੌਜੂਦ ਹੋਣੇ ਕਾ ਜ਼ਿੰਦਾ ਹੋਣੇ ਕਾ ਇੱਕ ਮਕਸਦ ਹੈ ਔਰ ਖੁਦਾਵੰਦ ਆਪਕੇ ਲੀਏ ਖੂਬਸੂਰਤ ਮਤਲਬ ਰੱਖਤਾ ਹੈ ਉਸਕਾ ਇੱਕ ਮਕਸਦ ਹੈ ਉਸਕਾ ਮਨਸੂਬਾ ਹੈ ਉਸਕੀ ਮਰਜ਼ੀ ਆਪਕੇ ਲੀਏ ਹੈ ਔਰ ਆਜ ਹਮ ਇਸੀ ਬਾਤ ਕੋ ਦੇਖੇਂਗੇ ਇਫਸੀਓਂ ਤੀਨ ਬਾਪ ਉਸਕੀ ਪਹਿਲੀ ਆਇਤ ਮੇ ਪਾਲੂਸ ਯੂੰ ਕਹਿਤਾ ਹੈ ਕਿ ਇਸੀ ਸਬਬ ਸੇ ਮੈਂ ਪਾਲੂਸ ਜੋ ਤੁਮ ਗੈਰ ਕੌਮ ਵਾਲੋਂ ਕੀ ਖਾਤਰ ਮਸੀਹ ਯਸੂ ਕਾ ਕੈਦੀ ਹੂੰ ਤੁਮਨੇ ਸ਼ਾਇਦ ਖੁਦਾ ਕੇ ਉਸ ਫਜ਼ਲ ਕੇ ਇੰਤਜ਼ਾਮ ਕਾ ਹਾਲ ਸੁਨਾ ਹੋਗਾ ਜੋ ਤੁਮਾਰੇ ਲੀਏ ਮੁਝ ਪਰ ਹੁਆ ਯਾਨੀ ਕਿ ਯਾਨੀ ਯੇ ਕਿ ਵੋ ਭੇਤ ਮੁਝੇ ਮੁਕਾਸ਼ਫਾ ਸੇ ਮਾਲੂਮ ਹੁਆ ਚੁਨਾਚੇ ਮੈਨੇ ਪਹਿਲੇ ਉਸਕਾ ਮੁਖਤਸਰ ਹਾਲ ਲਿਖਾ ਜਿਸੇ ਪੜ੍ਹ ਕਰ ਤੁਮ ਮਾਲੂਮ ਕਰ ਸਕਤੇ ਹੋ ਕਿ ਮੈਂ ਮਸੀਹ ਕਾ ਭੇਤ ਕਿਸ ਕਦਰ ਸਮਝਤਾ ਹੂੰ ਹਮ ਆਜ ਫਿਰ ਪਹਿਲੀ ਆਇਤ ਹੀ ਪਰ ਸੀਖੇਂਗੇ ਹਮਨੇ ਪਿਛਲੇ ਦਿਨੋਂ ਮੇਂ ਦੇਖਾ कि पालूस उसूल जिस भेद के बारे में बात कर रहा है वो भेद है खुशखबरी, और खुशखबरी के बायस गैर कौमें मसीह की मीरास, गैर कौमें खुदा के बेटे और बेटियां होने का हक और उन तमाम वादों के वारिस ठहरेंगे। और ये किस बायस है? खुशखबरी के वसीला से कि खुदावंद यसु मसीह जो खुदा था वो इंसान बना, उसने इंसानी सूरत इख्तियार की और सलीब पर तमाम बनीनू गुनाहों, तमाम बनीनू इंसान के गुनाहों का कफारा दिया, और यही खुशखबरी है। और इसी भेद को पालूस उसूल बयान करेगा जिस पर हम सीखेंगे, क्योंकि ये भेद अजल से पोशीदा रहा जो सिर्फ और सिर्फ पालूस उसूल और नए अहदनामे के ईमानदारों में पालूस पर खास तौर पर यह भेद जाहिर किया गया, जो कि पुराने अहदनामा में एक भेद, एक पोशीदा बात ही रही जो नबियों तक ना पहुंची, जो नबियों को समझ नहीं आई। सो आज हम देखेंगे कि पालूस किसी सब किस सबब से, उसकी जिंदगी की वजह, उसकी जिंदगी में मकसद क्या था, किस लिए वो कैद में है, किस लिए वो दुख में है, किस लिए वो मुसीबतों के तूफान में घिरा हुआ है। और उस पर हमने पिछले हफ्ते देखा था कि इसी सबब से पालूस जो तुम गैर कौम वालों की खातर, यानी कि आपकी और मेरी और उन तमाम गैर कौमों की खातर क्या है, मसीह का कैदी है, मसीह के वास्ते कैद खाना में है। सो इससे पहले कि हम आगे बढ़े, मैं चाहता हूं जिन्होंने पहले यह हिस्सा नहीं सुना, याद दहानी के तौर पर पालूस के नाम का मतलब हमने देखा था क्या है, याद है किसी को? पालूस के नाम का मतलब है छोटा, फरोतन, खाकसार आप उसे कह सकते हैं, नाचीज कह सकते हैं, मस्कीन, हलीम या आजिज कह सकते हैं। पालूस के ये नाम के मायनी है, मतलब है। और फिर हमने देखा था कि पालूस रसूल इससे पहले वो मसीही ईमान की मनादी करे, उसका क्या, उसका काम क्या था। हमने इस पर भी सीखा कि उसका काम क्या था कि इब्तदाई कलीसिया को तबाह करना, उन्हें दुख तकलीफ और मुसीबत में डालना, उनको उनके ऊपर जुल्म करना। हमने ये पालूस की जिंदगी का इब्तदाई दौर देखा जिसमें वो मसीहत की मुखालफत करता हुआ नजर आता है। ये बातें हैं आपको याद रखने की, क्योंकि ये जरूरी बातें हैं। फिर हमने देखा पालूस की बलाहट जो के मसीहत के खिलाफ था, वही पालूस रसूल जब खुदावंद यसु मसीह उस पर जाहिर हुआ तो पालूस रसूल अपने घोड़े से घिरा, और जब उठा तो वो तीन दिन तक देख ना सका, तो खुदावंद ने हननिया नाम शख्स को कहा कि जा, वहां पर एक पालूस नाम शख्स है जो तरसीसी है, वो तुझे रोया में देख रहा है, उसे जाकर बता के तू खुदावन खुदा का चुना हुआ वसीला है जिसके लिए दुख, मुसीबत और कैद तैयार हैं। फिर हमने पालूस की कबीले के बारे में देखा था कि वो किस कबीले से था। वो बिन्यामीनी कबीले से था, इसराइल के घराने से था। वो तरसीस शहर में पैदा हुआ, इसीलिए उसे तरसीसी कहा जाता है। हमने इसके बारे में देखा, हमने पालूस के बारे में देखा सीखा कि वो यरूशलम में गमलियल नाम जो उस वक्त का उस्ताद था, शरीयत का मौलम था, उससे उसने खुदावंद का कलाम सीखा, उसकी दरसगाह में, उसके स्कूल में उसने तालीम हासिल की, शरीयत की उसने कसरत से पाबंदी की, और वो बहुत ही उम्दा तौर पर शरीयत की तालीम को उसने पाया, सीखा। लेकिन आज मैं चाहता हूं कि हम इस पर सीखें, जैसे आपने गीत गाया, आ यीशु जी मिनू लोड तेरी। हमारी जिंदगी में सबसे बड़ा मसला हम अपनी जिंदगी में खुद हैं। हमारी रूहानी तरक्की में अगर रुकावट का बायस है तो हम खुद हैं। क्योंकि हम हर दफा खुद फैसला करते हैं रूहुल कुद्दस को इनकार करने का, हम ही खुद फैसला करते हैं अबलीस को मौका देने का, हम ही खुद फैसला करते हैं कि दुनिया की बातें, दुनिया के हालात, दुनिया की सोचें, दुनिया की मुसीबतें, दुनिया के तूफान, दुख, तकलीफें हमारा हौसला तोड़ें और हम पर क्या हो, भारी हो। और हम तब जब ये फैसला करते हैं कि मैं खुदावन की तरफ नहीं मुड़ूंगी, खुदावन की तरफ नहीं जाऊंगा, तो फिर हम ही हैं जो फैसला करते हैं कि अबलीस को, दुनिया के हालात को, दुनिया की मुसीबतों को, दुखों को, तकलीफों को, कैसा भी मुसीबत का सामना हो, हम खुद हैं जो अपनी तरक्की को रोकने का बायस बनते हैं। क्यों ये मैं बात कर रहा हूं, क्योंकि पिछले हफ्ते में मैंने ये सबक अपनी मुश्किल में, अपने इम्तहान में सीखा। बारहा मुसलसल तौर पर पिछले हफ्ते में नाकाम हुआ, नाकामयाब हुआ, और इस सारी कश्मकश में जब भी नाकामी का सामना हुआ और उसके पीछे जो मकसद था, उसके पीछे जो सबब था, वो मैं खुद ही था। क्योंकि मैंने खुद चुनाव किया के बजाय खुदा पर भरोसा करने के, बजाय खुदा को, जैसे आपने गीत में कहा कि मिनू लोड तेरी, जिंदगी के तूफानों में, तुम्हारी सारी मुश्किलात में, बजाय ये कहने के अपने जोर, अपनी मनमानी, अपनी मर्जी से खुदावंद की तरफ देखने के बजाय दुनिया की तरफ देखना शुरू कर दिया। तो यहां पर पालूस यही बात कर रहा है कि इसी सबब से मैं पालूस, जो तुम गैर कौम वालों की खातर, पालूस ने कोई ऐसा जुर्म नहीं किया, पालूस मशहूर नहीं होना चाहता था, पालूस कोई और तरह का अजाज हासिल नहीं करना चाहता था कि जिससे उसके नाम को इज्जत मिले। उसने अपनी जिंदगी में ये मकसद ठाना था कि खुदावन की मर्जी को पूरा करे, और वो अपनी मुसीबतों में, जैसा कि बहुत दफा हम अपनी मुश्किलात में, दुखों में, मुसीबतों में, इम्तहानों में, बजाय खुदावंद की तरफ देखने के अपने आप को देखना शुरू करते हैं, जिस तरह पतरस ने किया। जब वो पानी पर चल रहा था, जब तक वो यीशु मसीह को तकता रहा, वो पानी पर चलता रहा, जैसे ही उसने अपनी नजरें उससे हटाई, तूफान और आंधी और वो पानी की लहरों में डूबना शुरू हो गया। सो पालूस रसूल यहां पर कैद में है। आपको याद होगा, मैंने इसके बारे में आपको सिखाया कि पालूस जब इफ्सियों का खत लिख रहा था तो वो कैद खाना में था। उसका सबूत इफ्सियों के खत तीसरे बाब की पहली आयत में मिलता है, जिसमें कहता है, गैर कौमों की खातर मसीह यसू का कैदी हूं। फिर मेरे साथ देखें इफ्सियों चार बाब, इफिसियों चार बाप उसकी पहली आयत में भी पालूस रसूल दोबारा जताता है, दोबारा बताता है, बस मैं जो खुदावन में कैदी हूं, पालूस कहता है, बस मैं जो खुदावन में कैदी हूं, तुमसे इल्तमास करता हूं, इल्तमास से मुराद तुम्हारी मिन्नत करता हूं, तुमसे अर्ज करता हूं, तुमसे भीख मांगता हूं कि जिस बुलावे से तुम बुलाए गए थे उसके लायक चाल चलो। आपकी और मेरी जिंदगी के लिए خداوند کی بلاہٹ ہے آپ کی اور میری زندگی کے لیے اور تمام ایمانداروں کے لیے خدا کا منصوبہ ہے، اسے پورا کرنا، اسے سننا، اسے اس بلاہٹ کو پہچاننا، یہ ہمارا چناؤ ہے۔ آپ میں سے بہت سے کو خداون نے ابتدا ہی سے چنا ہے کہ اس کے خادم بنے، کسی کو مبشر، کسی کو پادری، کسی کو سنڈے اسکول ٹیچر، کسی کو خدمت کی طرح طرح کی نعمتوں میں خدمت کرنے کے لیے بلایا گیا ہے، کسی کو دعا کے لیے، کسی کو کسی کی حوصلہ افزائی کے لیے، نصیحت کے لیے، ہر ایک کو مختلف مختلف نعمتوں دے کر خداوند نے بھیجا ہے اس دنیا میں۔ اس دنیا میں خدا مند کا ایک مقصد ہے۔ سو پالوس کہتا ہے جس بلاوے سے بلائے گئے ہو اس کے لائق چال چلو۔ پھر میرے ساتھ دیکھیں افسیوں چھٹا باب اس کی 20ویں آیت کو۔ یہاں پر بھی پالوس اصول کہتا ہے، 19ویں آیت سے آپ کے لیے پڑھوں گا، میرے لیے بھی تاکہ، کیا وہ کہتا ہے؟ تمام مقدسین کو کہتا ہے کہ میرے لیے دعا کرو، میرے لیے خداوند کے حضور جھکو، روح میں معمور ہو کر خداوند سے دعا کرو۔ 19ویں آیت میں کہتا ہے اور میرے لیے بھی تاکہ بولنے کے وقت مجھے کلام کرنے کی توفیق ہو، جس سے میں خوشخبری کے بھید کو دلیری سے ظاہر کر سکوں، دلیری سے ظاہر کروں۔ پالوس رسول اس بھید کو ظاہر کرنے کے لیے، اس بھید کی منادی کے باعث ہی قید میں ہے۔ جب اس نے یہ منادی کرنا شروع کی کہ یسوع مسیح ہی خدا ہے، یسوع مسیح ہی جس کے بارے میں نبوت کی گئی ہے، آنے والا مسیح ہے، تو اس کی اپنی قوم کے لوگ ہی اس کے خلاف، یہودی اس کے خلاف ہو گئے، باقی تمام فقی فریسی اس کے خلاف ہو گئے، کیونکہ وہ مسیح کے اس بھید کو بیان کر رہا تھا جو ان کو سمجھ نہیں آیا، جو ان پر ظاہر نہیں ہوا۔ ان کی تمام ڈگریوں، تمام پوری زندگی کا وہ علم، وہ تمام شریعت کا ان کو فہم حاصل تھا فقیوں فریسیوں کو، یہودیوں کو، لیکن وہ اس بھید سے ناواقف رہے، اور اسی باعث وہ پالوس رسول پر کیا کر رہے ہیں، اس پر تشدد اور اسے قید میں ڈال رہے ہیں۔ اور 20ویں آیت میں کیا کہتا ہے، جس کے لیے زنجیروں سے جکڑا ہوا ایلچی ہوں، اور اس کو ایسی دلیری سے بیان کروں جیسا بیان کرنا مجھ پر فرض ہے۔ آج ہم پر کیا فرض ہے؟ آج ہماری زندگی کا مقصد کیا ہے؟ آج کون سی دیوار ہمارے درمیان کھڑی ہے؟ آج کون سا طوفان ہمیں روکے ہوئے ہے؟ آج کون سی مصیبت، آج کون سی بارش، آج کون سا دکھ جو ہمیں روکتا ہے؟ کیونکہ جب ہم خداوند کے پاک روح میں معمور ہو کر اس کی مرضی کے تحت چلتے ہیں، تو پھر نہ دنیا، نہ حکومت، نہ فرشتے، نہ زندگی، نہ موت، نہ کنگال، کوئی بھی چیز آپ کو روک نہیں سکتی، کیونکہ آپ کے ساتھ خدا کی قدرت ہے۔ اور پھر آپ ہر طرح کی سوچ کو، ہر طرح کے خیال کو، ہر طرح کے ان تصورات کو جو آپ کو بہکاتے ہیں، آپ ان پر غالب آئیں گے۔ اور یہ کب ہوگا؟ جب ہم اپنے آپ کو خداوند کے حضور خالی کریں گے، جب ہم اس کے کلام کی رہنمائی میں چلیں گے اور کہیں گے کہ میں حاضر ہوں، مجھے استعمال کر۔ میں نے یہ سبق پچھلے ہفتے میں سیکھا کہ میری روحانی ترقی، میری روحانیت میں آگے بڑھنے اور اس میں رکاوٹ کی سب سے بڑی جڑ یا دشمن میں خود ہوں۔ اگر میں خدا سے دعا کرنا چاہوں گا تو اس کے لیے مجھے فیصلہ کرنا ہے، اگر میں خداون سے بات نہیں کرنا چاہتا تو اس میں بھی میرا ہی فیصلہ ہوگا، کیونکہ یہ قدرت ہمیں حاصل ہے، کیونکہ تم خدا کا مقدس ہو، ہم خدا کے کیا ہیں، اس کی سکونت گاہ ہیں۔ اور پالوس رسول یہاں پر یہی کرتا ہوا نظر آتا ہے جو گیت آپ نے گایا ہے، وہ اپنی قید میں شرمندہ، وہ اپنی قید میں پریشان نہیں ہے۔ اور یاد رکھیں کہ جس وقت میں وہ قید تھا، آج کی قید اس کے سامنے کچھ بھی نہیں ہے۔ میرے ساتھ ایک حوالہ دیکھیں، امال کی کتاب اس کا 16 باب، کہ وہ اپنی قید کی حالت میں کیا کر رہا ہے۔ اگر وہ چاہتا تو اس قید کی حالت میں وہ خدا پر الزام کشی کر سکتا تھا کہ خداون تو نے مجھے کیوں اس مصیبت میں ڈالا۔ ہماری زندگی میں دکھ آتا ہے تو ہم خداون سے جھگڑا کرنا شروع کر دیتے ہیں، ہماری زندگی میں کسی طرح کی مصیبت آتی ہے، کوئی عزیز کھو جاتا ہے، کسی طرح کا مالی طور پر ہمیں صدمہ پہنچتا ہے، تو ہم بجائے خداون سے یہ کہنے کہ خداون تیری پاک مرضی پوری ہوئی، تیرا اس میں کوئی مقصد تھا جو میں ابھی نہیں سمجھ سکی، نہیں سمجھ سکا، تو مجھ پر ظاہر کرے گا، لیکن بجائے اس کے ہم یہ کہتے ہیں کہ خداوند تو نے یہ کیوں کیا، خداوند سے جھگڑا، خداوند کے ساتھ ناراض ہونا شروع ہو جاتے ہیں۔ سو یہاں پر دیکھتے ہیں امال 16 باب 19 آیت سے دیکھتے ہیں، آپ اسے پڑھ سکتے ہیں۔ یہاں پر جو بات چل رہی ہے، پالوس رسول اور سلاس جب یہاں پر موجود ہیں تو ان کے پیچھے ہر روز ایک بدرو، ایک لونڈی تھی جو اپنے مالک کے لیے کام کرتی تھی، جو بدرو جس میں تھی، اور وہ ہر وقت یہ چلاتی تھی کہ یہ خدا تعالی کے کیا ہیں، خادم ہیں جو نجات کی راہ دکھاتے ہیں۔ تو پالوس نے رنجیدہ ہو کر اسے ملامت کی، حکم دیا اور وہ بدرو اس میں سے نکل گئی۔ اس بدرو کے مالک نے، اس لڑکی کے مالک نے کیا کیا، رنجیدہ یا کیا کیا، حسد میں آ کر پالوس رسول اور سلاس کے خلاف یہ منصوبہ بندی کی کہ یہ غلط تعلیم دیتے ہیں جو رومیوں کو لازم نہیں ہے۔ اور دیکھتے ہیں کہ یہاں پر کیا ہوا، 19 آیت، جب اس کے مالک نے دیکھا کہ ہماری کمائی کی امید جاتی رہی تو پالوس اور سلاس کو پکڑ کر حاکموں کے پاس چونک میں کھینچ لے گیا اور انہیں فوجداری کے حاکموں کے آگے لے جا کر کہا کہ یہ آدمی جو یہودی ہیں ہمارے شہر میں بڑی کھلبلی ڈالتے ہیں اور ایسی رسمیں بتاتے ہیں جن کو قبول کرنا اور عمل میں لانا ہم رومیوں کو روا نہیں، اور عام لوگ بھی متفق ہو کر ان کی مخالفت پر آمادہ ہوئے، اور فوجداری کے حاکم نے ان کے کپڑے پھاڑ کر اتار ڈالے اور بینت لگانے کا حکم دیا۔ بینت سے مراد ڈنڈے، بہت دفعہ سکول میں ڈنڈے پڑتے ہیں، پالوس اور سلاس کو ڈنڈے لگوائے گئے، اور ہم جس بات پر دیکھیں گے وہ کیا ہے، 23 آیت، اور بہت سے بینت لگوا کر انہیں قید میں ڈال دیا اور دروگہ کو تاکید کی کہ بڑی ہوشیاری سے ان کی نگہبانی کرے۔ اس نے ایسا حکم پا کر انہیں اندر کے قید خانہ میں ڈال دیا اور ان کے پاؤں گٹھے میں ٹھوک دیے۔ گٹھے سے مراد اس وقت قیدیوں کے پاؤں، جس طرح کے آج لوہے کی بیڑیاں ڈالی جاتی ہیں، لکڑی کا بڑا بوٹ ہوتا تھا، اس میں دو سوراخ ہوتے تھے، اس میں قیدیوں کے پاؤں کو بند کر دیا جاتا تھا تاکہ وہ بھاگ نہ سکے اور ان کو چلنے میں مشکل ہوتی تھی۔ تو یہاں پر کیا ہوا، پالوس اور سلاس کے پاؤں کو گٹھوں میں ڈال دیا۔ آدھی رات کے قریب پالوس اور سلاس دعا کر رہے और खुदा की हमद के गीत गा रहे थे और कैदी सुन रहे थे कि यकायक बड़ा भौंचाल आया, यहां तक कि कैद खाने की नींव हिल गई और उसी दम सब दरवाजे खुल गए और सब की बेड़ियां खुल पड़ी। पालूस और सलास यहां पर कैद में हैं, थोड़ी देर पहले ही उनको मारा पीटा और बेइज्जत किया गया है, नंगा किया गया है और वो आधी रात के करीब खुदावन से अपनी मुश्किल में दुआ कर रहे हैं। जो गीत आपने गाया, गिर गया तूफाना विच आजा यसु मिनू लोड तेरी, मुझे नहीं मालूम कि आज आपकी जिंदगी में कौन सी रुकावट है, आज की आपकी जिंदगी में कौन सी यरू की बड़ी दीवार खड़ी है जो खुदावन नहीं ढा सकता। जब भी हमारी जिंदगी में मुश्किल है, तकलीफ है, अगर वो तकलीफ के बारे में, मुसीबत के बारे में हम खुदावन से दुआ नहीं करते तो ये हमारा अपना मसला है, ना कि खुदावन नहीं चाहता कि हम उससे निकलें। पालूस और सिलास यहां पर दुआ करते हुए और हम्द के गीत करते हुए गाते हुए नजर आ रहे हैं, ना कि ये कह रहे हैं कि खुदावंद तूने हमें क्यों मुसीबत में डाला, क्यों हम यहां पर हैं, किस वजह से, कौन सा सबब है, कौन सा तेरा मकसद है। क्योंकि पालूस पर खुदा पहले ही जाहिर कर चुका है कि तू मेरा चुना हुआ वसीला है कि गैर कौमों को जाकर मेरे बारे में बताए। आज आपको सोचने की जरूरत है कि आपके और खुदावंद के दरमियान, उसकी हमद और उससे दुआ करने के दरमियान कौन सी रुकावट है, कौन सी बेड़ी, कौन सा गठा आपके दरमियान आ रहा है, कौन सी दुनिया की ख्वाहिश आ रही है, कौन से इब्लीस के झूठ आपको रोक रहे हैं, कौन सी जरू की बड़ी दीवार आपके दरमियान है। याद रखें, जब हम खुदावन से दुआ करेंगे, जब हम खुदावन के हजूर झुकेंगे और कहेंगे कि खुदा बाप मेरी नहीं बल्कि तेरी मर्जी पूरी हो, खुदा बाप इस दुख, इस मुसीबत, इस अजीज के खो जाने, इस नुकसान के लिए मुझे नहीं समझ आ रही कि क्यों हो रहा है, तू बेहतर जानता है, यसु मिनू लोड तेरी, गिर गया मां तूफाना विच आ यसु मिनू लोड तेरी, ये गीत, ये हम्द, ये दुआ हमें करने की जरूरत है। आज आप खुद जानते हैं कि कौन सी मुश्किल है, कौन सी सोच है, कौन सा ख्याल है, कौन सा तसव्वुर है, कौन सा झूठ है जो हमें मसीह की तरफ बढ़ने के लिए रोक रहा है। और याद रखें, जैसे जैसे आप मसीह की तरफ बढ़ेंगे, दुनिया के हालात आपकी मुखालफत में होंगे, अबलीस आपकी मुखालफत में होगा, बहुत दफा हर तरह के रिश्ते भी मुखालफत में खड़े हो जाते हैं, जिस तरह के पालूस रसूल यहां पर वो अपनी कौम के बायस ही दुख में है। सो इन हालात में हमें फैसला करने की जरूरत है कि क्या हम खुदा की मर्जी को पूरा करेंगे या फिर हालात या मुसीबत के आगे झुक जाएंगे, अपने घुटने टेक देंगे। क्योंकि आपको वो कुदरत हासिल है जो कुदरत पहले किसी भी दौर में किसी को हासिल नहीं थी, जो कुदरत आज यीशु मसीह के बाद मुर्दों में से जी उठने के बायस ईमानदारों को हासिल है। एक हवाला देखेंगे और इस पर खत्म करेंगे। दूसरा करंथियों उसका 10 बाब। पालूस यहां पर बड़े वाजिया तौर पर कहता है क्रंथस के ईमानदारों को, वो अपनी हालत को पेश करते हुए कहता है कि मैं किस हालत में, आजजी की हालत में तुम्हारे सामने हाजिर हूं, ताकि मसीह की नाम से तुमसे इल्तमास करूं, ताकि तुम दनाई और हिकमत की तरफ बढ़ो। सो दूसरा करंथियों 10 बाप उसकी تین آیت میں پالوس کہتا ہے کیونکہ ہم اگرچہ جسم میں زندگی گزارتے ہیں مگر جسم کے طور پر لڑتے نہیں. بے شک ہم جب تک اس جسم کے وطن میں ہیں ہمیں جسم کے طور پر لڑائی نہیں کرنی. چار آیت. اس لیے کہ ہماری لڑائی کے ہتھیار جسمانی نہیں بلکہ خدا کے نزدیک قلعوں کو ڈھا دینے کے قابل ہیں. خدا کے نزدیک مراد کہ وہ خدا میں ان پوشیدہ جھوٹوں کو، جلتے ہوئے تیروں کو، ان قلعوں کو، ان دیواروں کو، ان رکاوٹوں کو ڈھا دینے کی قدرت رکھتے ہیں. اور پانچویں آیت میں کہتا ہے چنانچہ ہم تصورات اور ہر ایک اونچی چیز کو جو خدا کی پہچان کے برخلاف سر اٹھائے ہوئے ہے ڈھا دیتے ہیں اور ہر ایک خیال کو قید کر کے مسیح کا فرما بردار بنا دیتے ہیں. اور یہ کب ہوگا؟ جب ہم کہیں گے کہ خدا پاک مینو لوڑ تیری، خدا پاک روح مینو لوڑ تیری، آ یسو آ مینو لوڑ تیری. کیونکہ ہماری زندگی میں ہماری روحانی ترقی کے لیے ہم خود ہی فیصلہ کر سکتے ہیں کہ کیا ترقی کریں گے یا پھر اپنی ترقی کو روکیں گے. کیا ہم اپنا رشتہ خداون کے ساتھ مضبوط کریں گے یا پھر اس رشتے کو کمزور کریں گے؟ کیا ہم شیطان کی جھوٹوں کے پیچھے چلیں گے یا پھر خداون کی آواز کو سنیں گے؟ یا لوگوں کی ان شکستہ باتوں سے جو ہمارے حوصلے کو توڑتی ہے ان کو سن کر کہیں گے کہ مجھے مسیحت سے کیا لینا دینا، جیسے تمام لوگ جی رہے ہیں میں بھی جیوں گا؟ کیا دنیا کی خواہشوں کے باعث ہم رک جائیں گے یا دکھوں یا تکلیفوں یا کون یا قید یا مصیبت یا تنگی یا ظلم یا کال یا کسی طرح کا زندگی کا خطرہ یا کوئی بھی ایسا ہنگامہ جو ہمیں روکتا ہے؟ بہت دفعہ شرم، بہت دفعہ بے عزتی کی بنیاد پر ہم کہتے ہیں کہ میں کیوں جا کر مسیح کے بارے میں بات کروں، لوگ مجھے دیوانہ کہیں گے، لوگ میرا تماشا بنائیں گے، لوگ مجھے ٹھٹھوں میں اڑائیں گے. یہ بہتر ہے کہ مسیح کے لیے دکھ اٹھائیں بجائے اس کے کہ کسی کو بغیر مطلب کے ٹھٹھوں میں اڑایا جائے. سو پالوس یہاں پر کہتا ہے ہر ایک تصور، ہر ایک سوچ کو، ہر ایک اونچی سوچ کو جو یہ ہمیں بیان کرتی ہے، جو ہم سے یہ کہتی ہے کہ تم خداوند میں کچھ نہیں، ان سب کو قیدی کر لیتے ہیں کیونکہ آپ مسیح یسوع میں ایک عمدہ درجہ رکھتے ہو اور وہ درجہ ہے تم خدا کے بیٹے اور بیٹیاں ہو. تم خدا میں اس کے لوگ ہو. ہرگز اس کا مطلب نہیں یہ کہ آپ پڑھے نہیں ہیں، آپ کی تعلیم زیادہ نہیں، آپ مسیح یسوع میں یہ درجہ حاصل رکھتے ہیں. اور یہ کب حقیقت ہوگی؟ جب ہم اس کا یقین کر کے اس میں قائم رہیں گے. ہماری ترقی ہمارے اپنے فیصلے کے باعث ہے، ہمارا نقصان اپنے فیصلے کے باعث ہے. اور یہ میں اپنے تجربے سے بول رہا ہوں کیونکہ یہی سبق میں نے پچھلے ہفتے میں سیکھا، جو مشکل، جو کٹھن لمحے میں نے گزارے اس روحانی جنگ میں. آج آپ کے پاس چناؤ ہے کہ دنیا کا کوئی معاملہ، خواہش، ابلیس، شیطان، فرشتے یا کوئی ایسا دنیا کا کام آپ کے رشتے میں خداوند کے ساتھ رکاوٹ ڈال رہا ہے. کون سا سبب ہے یہ آپ کو دعا میں، آپ خدا کے کلام کی رہنمائی میں جان سکتے ہیں. کوئی بھی ایسی سوچ ہے کہیں کہ خداوند اس سے مجھے دور کر تاکہ میں تیری محبت میں کم نہ پڑوں، تاکہ میں یہ نہ سنوں کہ تو کہتا ہے کہ تو نے پہلی سی محبت چھوڑ دی. یہ الفاظ سننے نہ پڑیں بلکہ یہ الفاظ سننے پڑیں کہ شاباش میرے چنے ہوئے وسیلے، میں تجھے استعمال کروں گا اور ہمیں اپنے دکھوں تکلیفوں اور مصیبتوں میں پالوس اور سلاس کی طرح حمد کے گیت گانے کی ضرورت ہے، بجائے اس کے کہ خدا پر لامے، خدا پر بڑبڑانا اور خدا کو شکایت کرنے کی۔ اہم خداوند کے زور جھکیں۔ خدا باپ، ان ساری روحوں کے لیے تیرا شکر ہو، آج جو کچھ ہمیں سیکھنے کے لیے ملا ہے خداوند، اسے پکڑے رہنے اور اس پر قائم اور خداوند خدا اپنی زندگیوں میں جگہ دینے کی حکمت اور دنائی دے، تاکہ اپنی مصیبتوں میں اس گیت کو گانے نہیں بلکہ اس گیت کی خداوند ایک ایک بول ہماری زندگی میں حقیقت بن جائے۔ گر گیا طوفانہ وچ، آ یسو مینو لوڑ تیری۔ یسوع مسیح کے نام میں خداوند ہم سب کی رہنمائی کر، بھائیوں کے ساتھ ہو جیسے ہی وہ چکوک میں جاتے ہیں۔ خداوند یسوع کے نام میں یہ دعا مانگتے ہیں، آمین۔